ਥੱਲੇ ਰੂੜੇ ਉਹ ਹੁਣ ਸਹੀ ਉਹਦੇ ਨਾਲ ਰਿਹਾ ਪਹਿਲਾਂ ਤਾਂ ਉਹਦੀ ਹਾਲਤ ਖਰਾਬ ਹੈ
ਉਹ ਨਿਰਗੁਣ ਪੈ ਗਿਆ
ਉਹਨੇ ਆਹ ਪੜਿਆ ਜਦ ਉਹ ਫਿਰ ਟਿਕਿਆ ਆਪਣੀ ਗਲਤੀ ਉਹਨੇ ਸੁਧਾਰੀ ਫਿਰ ਇਹਨੂੰ ਉਹਦੇ ਨਾਲ ਜੋੜਤਾ ਮਨ ਨੂੰ ਪਹਿਲਾਂ ਤਾਂ ਉਹਨੇ ਵੀ ਦੇਖਿਆ ਨਾ ਵੀ ਕਿੱਥੋਂ ਕਿੱਥੋਂ ਮੈਂ ਗਲਤੀਆਂ ਕਰਦਾ ਉਹਨੂੰ ਕਿਹੜਾ ਪਤਾ ਹੈ ਪੂਰੀ ਗੱਲ ਦਾ ਫਿਰ ਉਹ ਟਕਾ ਹੈ ਮਨ ਨੂੰ ਰੱਖਦਾ ਤਾਂ ਕਹਿੰਦੇ
ਸਾਧ ਸੰਗ ਮੰਨ ਲੈ
ਪਰ ਉਹ ਛੇਤੀ ਠੀਕ ਹੋ ਜਾਂਦਾ ਇੱਦਾਂ ਛੇਤੀ ਠੀਕ ਹੋ ਜਾਂਦਾ
ਇਹਦੇ ਤਜਰਬੇ ਨਾਲ ਠੀਕ ਹੋ ਜਾਂਦਾ
ਆਹੋ
ਚਿੰਤ ਵਿਸਾਰੀ ਏਕ ਦ੍ਰਿਸ਼ਟਿਤਾ
ਜਿਹੜੀ ਇੱਛਾ ਨਾ ਸਾਡੇ ਅੰਦਰ ਵੀ ਆਏ ਹੋ ਜਾਵੇ ਪਰ ਕਿਉਂ ਨਹੀਂ ਹੁੰਦਾ ਇੱਛਾ ਉਹਦੇ ਵਿੱਚ ਅੰਦਰ ਹੈ ਬਾਹਰ ਲਾਇਓ ਕੰਨਾ ਮੋਢਾ ਮਾਰਦਾ ਕੰਨਾ ਮੋਢਾ ਬਾਹਰ ਲਾ ਮਾਰਦਾ ਨਾ ਨਹੀਂ ਨਹੀਂ ਅਜੇ ਟਾਈਮ ਨਹੀਂ ਆਇਆ ਨਹੀਂ ਉਹ ਨਹੀਂ ਬਾਅਦ ਜਿਵੇਂ ਲਾਉਂਦਾ ਅੰਤਲਾ ਚਾਹੁੰਦਾ ਵੀ ਛੇਤੀ ਹੋਵੇ ਅਤੇ ਕੁਛ ਪ੍ਰਾਪਤ ਹੋਵੇ ਇਹ ਹੈ ਹਾਂਜੀ ਚਿੰਤ ਵਿਸਾਰੀ
ਏਕ ਦ੍ਰਿਸ਼ਟੀ
ਏਕ ਦ੍ਰਿਸ਼ਟੀ ਦੋਹਾਂ ਦੀ ਸੋਚ ਇੱਕ ਹੋਈ ਹੈ ਚਿੱਤ ਦੀ ਅਰਬੰਦ ਇੱਕ ਥੋ ਧਿਆਨ ਤਾਂ ਹੋਊ ਇਹਨਾਂ ਦਾ ਜੇ ਚਿੰਤਾ ਵਿਸਰੋ ਪਹਿਲਾਂ ਜਿੰਨਾ ਚਿਰ ਚਿੰਤਾ ਉਹ ਚਿੰਤਾ ਹੀ ਡਿਸਟਰਬ ਕਰਦੀ ਚਿੰਤਾ ਚਾਹੇ ਕਾਸੇ ਦੀ ਹੈ ਧਿਆਨ ਦੀ ਟਿਕਣ ਹੁੰਦੀ ਚਿੰਤਾ
ਇੱਕ ਥੋ ਭਾਵੇਂ ਇਹ ਵੀ ਚਿੰਤਾ ਠੀਕ ਹੋ ਜਾਵੇ ਛੇਤੀ
ਕੋਈ ਵੀ ਚਿੰਤਾ ਚਾਹੇ ਜੋ ਚਿੰਤਾ ਹੈ ਜਿਹੜੀ ਚੀਜ਼ ਦੀ ਹੈ ਪੋਜ਼ਿਟਿਵ ਹੈ ਨੈਗੇਟਿਵ ਹੈ ਕੁਛ ਵੀ ਹੈ ਉਹ ਧਿਆਨ ਨੂੰ ਡਿਸਟਰਬ ਕਰ ਦਿੰਦੀ ਹੈ ਬਸ ਕਿਆ ਚਿੰਤਾ ਵਿਸਰ ਗਈ ਤਾਂ ਦ੍ਰਿਸ਼ਟੀ ਕਿੱਥੋਂ ਟਿਕ ਗਈ ਧਿਆਨ ਕਿੱਥੋਂ ਟਿਕ ਗਿਆ
ਚਿੰਤ ਵਿਸਾਰੀ ਏਕ ਦ੍ਰਿਸ਼ਟਿਤਾ ਨਾਨਕ ਗਿਆਨ ਅੰਜਨ ਜਿਹ ਨੇਤਰਾ
ਹੁਣ ਕਿਵੇਂ ਹੋਇਆ ਪਰ ਗਿਆਨ ਅੰਜਨ ਪਾਉਣਾ ਪਿਆ ਪਹਿਲਾਂ ਉਹਦੇ ਬਾਅਦ ਇਹ ਚਿੰਤ ਵਿਸਰਦੀ ਐਵੇਂ ਦੀ ਵਿਸਰਦੀ ਚਿੰਤਾ ਸਾਰਾ ਗਿਆਨ ਲੈ ਕੇ ਪਾ ਕੇ ਅੱਖ ਦੇ ਵਿੱਚ ਬੁੱਧੀ 'ਚ ਬੁੱਧੀ ਨੇ ਚਿੰਤਾ ਕਰਨੀ ਹੈ ਬੁੱਧੀ ਨੇ ਚਿੰਤਾ ਤਿਆਗਣੀ ਹੈ ਅਕਲ ਨਹੀਂ ਚਿੰਤਾ ਤਿਆਗਣੀ ਅਕਲ ਨਹੀਂ ਚਿੰਤਾ ਕਰਨੀ ਹੈ ਬਸ ਗਿਆਨ ਅੰਜਨ ਜਿਹੋ ਜਿਹੀ ਧਰਤੀ ਹੁੰਦੀ ਹੈ ਉਹੋ ਜਿਹੇ ਪੇੜ ਪੌਦੇ ਹੁੰਦੇ ਨੇ ਉਹੋ ਜਿਹੇ ਜਾਨਵਰ ਪਸ਼ੂ ਪੰਛੀ ਹੁੰਦੇ ਨੇ ਜਦੋਂ ਪਰਮੇਸ਼ਰ ਨੇ ਇੱਥੇ ਪੈਦਾ ਕੀਤਾ ਹੋ ਜੋ ਚੀਜ਼ ਵੀ ਗਿਆਨ ਇੱਥੇ ਜ਼ਮੀਨ ਸੀ ਤਾਂ ਹੀ ਪੈਦਾ ਕੀਤਾ ਐਵੇਂ ਪੈਦਾ ਕਰਤਾ ਇਹ ਪੈਦਾ ਕਰਨਾ ਕਿਸੇ ਆਦਮੀ ਦੀ ਗੱਲ ਨਹੀਂ ਹੈ ਕੀ ਤੁਸੀਂ ਆਦਮੀ ਦੀ ਪਲੈਨ ਸਮਝਦੇ ਹੋ ਭਾਸ਼ਾ ਕੀ ਕਹਿੰਦੇ ਨੇ ਪ੍ਰਗਟਿਓ ਖਾਲਸਾ ਪਰਮਾਤਮਾ ਕਿਉਂ ਆਵੇ ਜੇ ਤੁਸੀਂ ਇਹ ਗੱਲ ਨਹੀਂ ਸਮਝਦੇ ਤਾਂ ਇਹ ਪੰਕਤੀ ਦੇ ਅਰਥ ਨਹੀਂ ਹੋਣੇ ਛਿੱਟਾ ਤਾਂ ਉਹਨੇ ਦਿੱਤਾ ਛਿੱਟਾ ਤਾਂ ਉਹਨੇ ਪਹਿਲਾਂ ਦਿੱਤਾ ਫਿਰ ਹੜ ਫੇਰਿਆ ਤਾਂ ਹੋ ਗਿਆ ਖੇਤ ਬਾਕੀ ਤਾਂ ਸਾਰਾ ਜੰਗਲ ਹੈ ਅੱਗੇ ਜੰਗਲ ਹੁੰਦੇ ਸੀ ਜੰਗਲ ਦੇ ਵਿੱਚ ਕਿਸੇ ਨੇ ਥੋੜ੍ਹੀ ਜਿਹੀ ਜਗ੍ਹਾ ਤੋੜ ਲੈਣੀ ਜਿੱਥੇ ਰੁੱਖ ਰੱਖ ਘੱਟ ਹੋਣੇ ਸਿੱਧਾ ਜਿਹਾ ਹੋਣਾ ਨਾ ਬਹੁਤੇ ਵੱਡੇ ਰੁੱਖ ਹੋਣੇ ਹਲਕੇ ਅੱਕ ਵਗੈਰਾ ਹੋਣੇ ਪੱਧਰੀ ਜਿਹੀ ਜ਼ਮੀਨ ਹੋਣੀ ਉਹ ਜੰਗਲ ਤੋੜ ਕੇ ਉਹਦੇ ਆਲੇ ਦੁਆਲੇ ਕੰਡੇ ਕੁੰਡੇ ਰੱਖ ਕੇ ਜਿਹੜੇ ਦਰਖਤਾਂ ਦੀਆਂ ਬੋੜੀਆਂ ਬਾੜੀਆਂ ਆਲੇ ਦੁਆਲੇ ਰੱਖ ਕੇ ਉਹ ਇੱਕ ਐਂ ਕਰ ਲਓ ਵੀ ਜੰਗਲੀ ਜਾਨਵਰ
ਫਸਲ ਨੂੰ ਖਰਾਬ
ਫਸਲ ਨੂੰ ਖਰਾਬ ਵਿਚਾਲੇ ਵਿਚਾਲੇ ਵਾਹ ਕੇ ਬੀਜ ਦੇਣਾ ਉਹਨਾਂ ਖਤਮ ਛਿੱਟਾ ਕਿਹਨੇ ਦਿੱਤਾ ਸੀ ਐਵੇਂ ਥੋੜ੍ਹੀ ਫਸਲਾਂ ਕਿਸੇ ਨੇ ਛਿੱਟਾ ਦਿੱਤਾ ਵਾਹਿਆ ਬੀਜਿਆ ਨਾਲੇ ਬਾੜ ਕੀਤੀ ਇਹ ਪਰਮੇਸ਼ਰ ਦੀ ਮਾਂ ਸੀ ਉਹਨੇ ਕੀਤਾ ਸੀ ਛਿੱਟਾ ਵੀ ਦਿੱਤਾ ਸੀ ਉਹਨੇ ਜਿਹੜੇ ਨਾਲ ਸਿੱਖ ਜੰਮੇ ਨੇ ਐਵੇਂ ਜੰਮੇ ਲੰਗੇ ਵਰਗੇ ਐਵੇਂ ਜੰਮੇ ਛਿੱਟਾ ਦਿੱਤਾ ਹੋਇਆ ਸੀ ਪਰਮੇਸ਼ਰ ਦਾ ਪਹਿਲਾਂ ਭਾਈ ਲਗਾਹ ਵਰਗੇ ਬਾਬੇ ਬੁੱਢੇ ਵਰਗੇ ਐਵੇਂ ਜੰਮੇ ਨਾਲ
ਉਹ ਜ਼ਮੀਨ ਸੀ
ਉਹ ਉਨੇ ਕੇ ਸਮਝ ਜੇ ਫਸਲ ਹੈ ਬਾਕੀ ਆਲੇ ਦੁਆਲੇ ਹੈ ਨਹੀਂ ਆਲੇ ਦੁਆਲੇ ਜੰਗਲ ਫਿਰ ਆਲੇ ਦੁਆਲੇ ਬਾੜ ਵੀ ਕੀਤੀ ਹੈ ਬਾੜ ਕਾਹਦੀ ਕੀਤੀ ਹੈ ਜੇ ਇਸਲਾਮ ਧਰਮ ਦੀ ਬਾੜ ਨਾ ਆਉਂਦੀ ਉਹਨੂੰ ਜੰਮਣ ਨਹੀਂ ਦੇ ਦਿੰਦੇ ਇਹ ਤਾਂ ਹਮੇਸ਼ਾ ਵਿਰੋਧੀ ਰਹੇ ਨੇ
ਅੱਛਾ ਇਸਲਾਮ ਬਾੜ ਸੀ ਗੁਰਮਤਿ
ਹੋਰ ਕੀ ਹੈ ਇਸਲਾਮ ਬਾੜ ਹੈ ਇਸਲਾਮ ਤਾਂ ਬਾੜ ਸੀ ਇਸਲਾਮ ਨਾ ਹੁੰਦਾ ਪੈਦਾ ਨਹੀਂ ਹੋਣ ਦਿੰਦੇ
ਨਹੀਂ ਉਹ ਵੀ ਪਰਮੇਸ਼ਰ ਨੇ ਸਾਰਾ
ਜਿੰਨਾ ਚਿਰ ਇਸਲਾਮ ਧਰਮ ਹੈ ਹਿੰਦੁਸਤਾਨ ਦੇ ਵਿੱਚ ਇਕੱਠਾ ਡਾਇਰੈਕਟ ਸਿੱਖੀ 'ਤੇ ਹਮਲਾ ਇਹਨਾਂ ਨੇ ਨਹੀਂ ਕੀਤਾ 47 ਦੇ ਬਾਅਦ ਕਰ ਲੈਂਦੇ ਡਾਇਰੈਕਟ
ਹਮਲਾ ਇਹਨਾਂ ਕਰਨਾ
ਉਦੋਂ ਤੱਕ ਹਿੰਦੂ ਔਰ ਸਿੱਖ ਇੱਕ ਨੇ ਦੀ ਦੁਹਾਈ ਦਿੰਦੇ ਰਹੇ
47 ਤੋਂ ਪਹਿਲਾਂ
ਉਹਨੂੰ ਪਤਾ ਵੀ ਜੇ ਮੁਸਲਮਾਨ ਨੇ ਫਿਰ ਇੱਕ ਵਾਰ ਹੋ ਗਏ ਉੱਧਰ ਨੂੰ ਉਦੋਂ ਬੈਲੈਂਸ ਸਾਡੇ ਹੱਥ ਸੀ ਬੈਲੈਂਸ ਤਾਂ ਥੋੜ੍ਹਾ ਹੀ ਹੁੰਦਾ ਬਰਾਬਰ ਦੇ ਧੜੇ 'ਚ ਬੈਲੈਂਸ ਕਿੰਨਾ ਅੰਗਰੇਜ਼ਾਂ ਨੂੰ ਸਿਰਫ ਮਾਰਸ਼ਲ ਕੌਮ ਦੀ ਜ਼ਰੂਰਤ ਸੀ ਜਿਹੜੇ ਬੰਦੇ ਨੇ ਰਾਜ ਕਰਨਾ ਹੁੰਦਾ ਉਹਨੂੰ ਮਰਨ ਮਾਰਨ ਵਾਲੇ ਬੰਦੇ ਚਾਹੀਦੇ ਰਾਜ ਕਰਨ ਵਾਲੇ ਇੱਕ ਮਾਰਸ਼ਲ ਹੋਵੇ ਦੂਜੀ ਗੱਲ ਭਰੋਸੇ
ਯੋਗ
ਇਹ ਦੋਵੇਂ ਪਾਰਟੀਆਂ ਸਿੱਖਾਂ ਸੀ ਬੜੇ ਗਹਿਰੇ ਹਿਸਟੋਰੀਕਲ ਨੇ ਅੰਗਰੇਜ਼ ਉਹ ਕਹਿੰਦੇ ਜਿਹੜਾ ਆਪਣੇ ਇਸ਼ਟ ਤੋਂ ਦੀ ਕਸਮ ਖਾ ਕੇ ਮੁੱਕਰ ਸਕਦਾ ਉਹ ਆਦਮੀ ਦਾ ਵਿਸ਼ਵਾਸ ਨਹੀਂ ਕਰਦੇ ਤਾਂ ਕਸਮ ਦਿੰਦੇ ਸੀ ਸਿੱਖ ਨੂੰ ਕਹਿੰਦੇ ਸੀ ਅੰਮ੍ਰਿਤ ਛਕ ਜੇ ਅੰਮ੍ਰਿਤ ਨਹੀਂ ਛਕਦਾ ਸਿੱਖ ਹੀ ਨਹੀਂ ਰੱਖਦਾ ਤਾਂ ਤੁਸੀਂ ਫੌਜ 'ਚ ਨਹੀਂ ਰੱਖਦੇ ਤੇਰਾ ਕੀ ਭਰੋਸਾ ਸਾਡੇ ਨੂੰ ਗੱਦਾਰੀ ਕਰਨੀ ਗੁਰੂ ਵਾਲਾ ਬਣਾ ਕੇ ਫਿਰ ਉਹ ਤਾਂ ਕਸਮ ਲੈਂਦੇ ਸੀ ਉਹਨੂੰ ਬੰਨ ਲੈਂਦੇ ਸੀ ਵੀ ਆਪਣੇ ਬੁਕਰੂ ਦੀ ਰਾਜ ਕਰਨਾ ਰਾਜਨੀਤੀ ਹੈ ਯੁੱਧ ਕਰਨਾ ਯੁੱਧ ਨੀਤੀ ਹੈ ਧਰਮ ਕਮਾਉਣਾ ਧਰਮ ਨੀਤੀ ਹੈ
ਉਹਦੇ ਤਰੀਕੇ ਨਾਲ
ਧਰਮ ਨੀਤੀ ਅਲੱਗ ਹੈ ਰਾਜਨੀਤੀ ਅਲੱਗ ਹੈ ਯੁੱਧ ਨੀਤੀ ਅਲੱਗ ਹੈ ਤਿੰਨੇ ਨੀਤੀਆਂ ਜੇ ਆਉਂਦੀਆਂ ਨੀ ਅਕਾਲੀਆਂ ਨੂੰ ਤਾਂ ਤਿੰਨੇ ਨੀ ਆਉਂਦੀਆਂ ਤਿੰਨਾਂ ਚ ਫੇਲ ਖਾਲਸਾ ਨੂੰ ਤਿੰਨੇ ਆਉਂਦੀਆਂ ਸੀਗੀਆਂ ਸਿਖਾਈਆਂ ਦਸਮ ਪਾਤਸ਼ਾਹ ਨੇ ਸੀ ਗੁਰੂ ਘਰ ਦੇ ਸਿਖਾਈਆਂ ਰਾਜਨੀਤੀ ਯੁੱਧ ਨੀਤੀ ਧਰਮ ਨੀਤੀ ਜੇ ਤਿੰਨੇ ਨਹੀਂ ਆਉਂਦੀਆਂ ਤੁਸੀਂ ਕਾਮਯਾਬ ਨਹੀਂ ਇੱਕ ਪੱਖ ਵੀ ਕਮਜ਼ੋਰ ਨਹੀਂ ਚਾਹੀਦਾ ਯੁੱਧ ਨੀਤੀ ਦੇ ਵਿੱਚ ਧਨ ਪੁੰਨ ਸੀਗਾ ਅਕਾਲੀ ਫੂਲਾ ਸਿੰਘ ਧਰਮ ਨੀਤੀ ਰਾਜਨੀਤੀ ਚ ਕਮਜ਼ੋਰ ਸੀ ਮੈਂ ਤੂੰ ਮਾਰ ਖਾ ਗਿਆ ਹਸ਼ੀਏ ਤੇ ਕਰਤਾ
ਦੋ ਨੀਤੀਆਂ ਹਨ
ਦੋ ਨੀਤੀਆਂ ਨੇ ਨਾ ਰਾਜਨੀਤੀ ਸੀ ਰਾਜਨੀ ਉਲਟ ਅਰਥ ਲੈ ਗਏ ਇਸ ਗੱਲ ਦਾ ਅਰਥ ਉਲਟ ਲੈ ਗਏ ਕਿ ਰਾਜ ਨਹੀਂ ਕਰਨਾ ਰਾਜ ਨਹੀਂ ਕਰਨਾ ਹੋਰ ਗੱਲ ਹੈ ਰਾਜਨੀਤੀ 'ਚ ਨਿਪੁੰਨ ਹੋਣਾ ਹੋ ਕੇ ਰਹਿਣਾ ਹੋਰ ਗੱਲ ਹੈ ਰਾਜਨੀਤੀ ਦੀ ਸਮਝ ਪੂਰੀ ਚਾਹੀਦੀ ਹੈ ਪਰ ਰਾਜ ਨਹੀਂ ਕਰਨਾ ਆਪ ਨਹੀਂ ਕਰਨਾ ਕਿਸੇ ਤੇ ਕਰਾਉਣਾ ਕਰਨਾ ਨਹੀਂ ਕਰਾਉਣਾ ਪਰਮੇਸ਼ਰ ਰਾਜ ਕਿਸੇ ਤੇ ਕਰਾਉਂਦਾ ਆਪ ਨਹੀਂ ਕਰਦਾ ਪਰ ਆਪ ਇਹ ਕਰਦਾ ਜਿਹੜਾ ਦੂਏ ਦੇ ਰਾਜ ਕਰਾਉਂਦਾ ਉਹ ਆਪ ਕਰਦਾ ਹੈ
ਜਿਵੇਂ ਲਾਲੂ ਯਾਦਵ ਠੀਕ
ਹੈ
ਲਾਲੂ ਯਾਦਵ ਠੀਕ
ਹੈ ਜਿਹੜਾ ਆਪ ਕਰਦਾ ਉਹ ਆਪ ਨਹੀਂ ਕਰਦਾ
ਹਾਂ
ਜਿਹੜਾ ਆਪ ਜਫਾ ਪਾਉਂਦਾ ਅਸਲ ਚ ਆਪ ਨਹੀਂ ਕਰਦਾ ਉਹ ਪ੍ਰੈਸ਼ਰ ਦੇ ਵਿੱਚ ਹੋਰ ਕਰ ਦਿੰਦਾ
ਨਹੀਂ ਲਾਲੂ ਦੀ ਗੱਲ ਠੀਕ ਹੈ ਕਹਿੰਦਾ ਹਾਂ ਪ੍ਰਧਾਨ ਬਣਾਤੇ ਹੈ ਪ੍ਰਧਾਨ ਮੰਤਰੀ
ਇਹ ਰਾਜਨੀਤੀ ਇਹ ਰਾਜਨੀਤੀ ਹੈ ਕਦੇ ਰਾਜ ਆਪ ਨਹੀਂ ਕਰਦਾ ਤੁਹਾਡੇ ਅੰਗੂਠੇ 'ਚ ਤਾਕਤ ਚਾਹੀਦੀ ਜਿਹਨੂੰ ਤਿਲਕ ਦੇ ਤਾ ਰਾਜ ਉਹ ਕਰੂ
ਤਾਕਤ
ਅੰਗੂਠੇ 'ਚ ਆਪਣੇ 'ਚ ਰੱਖਣੀ ਹੈ ਕਰਾਉਣਾ ਦੂ ਆਪ ਨਹੀਂ ਕਰ ਲਓ ਇਹ ਹੈ ਰਾਜਨੀਤੀ ਖਾਲਸੇ ਦੀ ਯੁੱਧ ਨੀਤੀ ਇਹ ਹੈ ਕਿ ਸਮਾਂ ਦੇਖਣਾ ਵਕਤ ਜੇ ਵਿਚਾਰਦਾ ਨਹੀਂ ਤਾਂ ਬੰਦਾ ਨਹੀਂ ਜਿਹੜਾ ਬੰਦਾ ਕਹੀਏ ਸੋਈ ਹੈ ਨਾ ਵਕਤ ਨਹੀਂ ਵਿਚਾਰਦਾ ਇਹ ਰਾਜਨੀਤੀ ਹੈ ਕਿਸ ਟਾਈਮ ਤੁਸੀਂ ਹਮਲਾ ਕਰਨਾ ਕਿਵੇਂ ਕਰਨਾ ਕਿਹੋ ਜਿਹਾ ਕਰਨਾ ਸ਼ਬਦ ਕਰਨਾ ਸਰੀਰਕ ਕਰਨਾ ਸਰੀਰਕ ਨਹੀਂ ਕਰਨਾ ਚੁੱਪ ਵੀ ਕਰਨਾ ਇਹ ਰਾਜਨੀਤੀ ਕਈ ਵਾਰ ਅਗਲਾ ਬੋਲੀ ਜਾਂਦੇ ਚੁੱਪੇ ਕਰ ਲੈਂਦੇ ਜਵਾਬ ਹੀ ਨਹੀਂ ਦਿੰਦੇ ਕਈ ਵਾਰ ਹਮਲਾਵਰੇ ਰਹਿੰਦੇ ਨੇ ਹਮਲਾਵਰੇ ਰਹਿੰਦੇ
ਬਣਦੀ ਗਈ ਚੱਲਦੀ ਹੈ
ਕਈ ਵਾਰ ਵਿਦਡਰਾਅ ਵੀ ਕਰ ਜਾਣ, ਦਸਮ ਪਾਤਸ਼ਾਹ ਬਾਹਰ ਜਾ ਕੇ ਨਹੀਂ ਲੜ ਰਹੇ, ਕਿਲੇ 'ਚ ਬੈਠੇ ਨੇ। ਕੀ ਡਰਦੇ ਨੇ?
ਨੀਤੀ ਹੈ,
ਨੀਤੀ ਯੁੱਧ ਨੀਤੀ ਹੈ। ਯੁੱਧ ਨੀਤੀ 'ਚ ਵੀ ਪੂਰੇ ਨੇ, ਰਾਜਨੀਤੀ 'ਚ ਵੀ ਪੂਰੇ ਨੇ।
ਇਹ ਖੋਲ੍ਹਦੇ ਵੀ ਅੱਜ ਥੋੜ੍ਹੀ ਜਿਹੀ ਤਾਂ ਨਹੀਂ ਹੈ ਚੰਗੀ ਤਰ੍ਹਾਂ,
ਤੁਹਾਨੂੰ
ਇਹ ਤਾਂ ਰੋਜ਼ ਚੱਲਦਾ ਹੀ ਹੈ ਇਹਦੇ ਵਿੱਚ,
ਤੁਹਾਨੂੰ ਨੀਤੀ
ਤੁਹਾਨੂੰ ਨੀਤੀ 'ਚ ਵੀ ਪੂਰੇ ਨੇ। ਯੁੱਧ ਦੇ ਪ੍ਰੈਸ਼ਰ 'ਚ, ਮੌਤ ਦੇ ਪ੍ਰੈਸ਼ਰ 'ਚ, ਕਿਸੇ ਹੋਰ ਧਰਮ ਜਾਂਦੇ ਦੇ ਪ੍ਰੈਸ਼ਰ 'ਚ ਧਰਮ ਨਹੀਂ ਛੱਡੋ, ਧਰਮ ਨੀਤੀ ਹੈ।
ਕੀ
ਪ੍ਰੈਸ਼ਰ 'ਚ ਆ ਕੇ ਧਰਮ ਛਡਾਵੇ ਜੇ ਕੋਈ ਨਹੀਂ ਛੱਡਣਾ। ਧਰਮ ਨੂੰ ਕਿਵੇਂ ਫੈਲਾਉਣਾ ਇਹ ਧਰਮ ਨੀਤੀ ਹੈ। ਕਿਸ ਟਾਈਮ ਅਸੀਂ ਗੱਲ ਕਰਨੀ ਹੈ, ਮੈਦਾਨ 'ਚ ਆਉਣਾ, ਕਿਸ ਟਾਈਮ ਸਾਡੇ ਕੋਲ ਹਥਿਆਰ ਪੂਰੇ ਨੇ, ਅਸੀਂ ਪਰ ਜੰਗ 'ਚ ਨਹੀਂ ਜਾਣਾ। ਜਾਣਾ ਕਦਾ? ਹਮਲਾ ਕਦ ਕਰਨਾ? ਇੱਕ ਮੈਂ ਸੰਨ 66 'ਚ ਗੱਲ ਸਾਡੀ ਉੱਥੇ ਸੀ, 66 ਦੀ ਗੱਲ, ਗੁਰਦੁਆਰੇ ਜਾਂ ਨੋਟਿਸ ਆਏ ਨੇ ਪਹਿਲੀ ਵਾਰ, ਜਿਹੜੇ ਗੁਰਦੁਆਰੇ ਲਾਉਣਾ ਸੀ ਨੋਟਿਸ ਆਏ ਸੀ। ਪੈਪਸੂ ਦਾ ਗੁਰਦੁਆਰੇ ਸਾਡੇ ਕੋਲ ਰਹਿ ਗਏ ਸੀ ਨਾ, ਗੁਰਦੁਆਰਾ ਪੰਜਾਬ ਸੀ, ਪੈਪਸੂ ਨਹੀਂ ਸੀ। ਪੈਪਸੂ ਦੇ ਗੁਰਦੁਆਰੇ ਦਾ ਸਾਡੀ ਜਗ੍ਹਾ ਸਾਡੇ ਕੋਲ ਸੀ, ਪੈਪਸੂ ਟੁੱਟ ਗਿਆ 56 'ਚ। ਇਹਨਾਂ ਨੇ ਫਿਰ ਉਹ 'ਤੇ ਕੁਛ ਦਿਨ ਬਾਅਦ ਸ਼ਾਇਦ ਸਨ 65-66 'ਚ, 66 'ਚ ਸ਼ਾਇਦ ਨੋਟਿਸ ਆਏ ਹਾਈ ਕੋਰਟ ਇਹ ਗੁਰਦੁਆਰੇ ਬਾਰੇ ਵੀ, ਸਾਨੂੰ ਪੰਥ ਨੂੰ ਗੁਰਦੁਆਰੇ ਮਿਲਣੇ ਚਾਹੀਦੇ ਨੇ, ਗੁਰਦੁਆਰੇ ਪੰਜਾਬ ਬਣਿਆ। ਇਹ ਕਹਿੰਦੇ ਸੀ ਵੀ ਅਸੀਂ ਨੋਟਿਸਾਂ ਦਾ ਜਵਾਬ ਨਹੀਂ ਦੇਣਾ, ਸੰਤਾਂ ਸੁਗੰਧ ਤਾਂ ਉਦੋਂ ਨਹੀਂ, ਮੇਰਾ ਖਿਆਲ ਹੈ 63 ਦੀ ਗੱਲ ਹੈ ਸ਼ਾਇਦ, ਕਿ ਪ੍ਰਤਾਪ ਸਿੰਘ ਕਰਨ ਜਿਉਂਦਾ ਸੀ, 64 'ਚ ਬਣਿਆ ਉਦੋਂ, 63 ਦੀ ਗੱਲ। ਤਾਂ ਰੌਲਾ ਪਾਤਾ ਨੇ ਸਾਰਿਆਂ ਨੂੰ, ਆਪਾਂ ਜਵਾਬ ਨਹੀਂ ਦੇਣਾ, ਇਹ ਗੈਰ ਕਾਨੂੰਨੀ ਗੱਲ ਸੀ। ਫਿਰ ਉੱਥੇ ਮੈਂ ਕਿਹਾ ਵੀ ਇਹ ਗੱਲ ਗਲਤ ਹੈ, ਸਾਡੇ ਉਹ ਕਾਨਫਰੰਸ ਜੀ ਹੋਈ, ਮਤਲਬ ਆਪਸ ਵਿੱਚ ਹੀ ਮੀਟਿੰਗ ਹੋਈ ਦਬਦਬੇ, ਮੀਟਿੰਗ ਦੇ ਵਿੱਚ ਮੈਂ ਗੁਰਦੁਆਰੇ ਪੜ੍ਹਿਆ, ਪੜ੍ਹ ਕੇ ਦੇਖ ਕੇ ਮੇਰੇ 'ਤੇ ਸਾਰੇ ਕਹਿੰਦੇ ਵੀ ਤੂੰ ਇਹਦਾ ਕੋਈ ਹੱਲ ਕੱਢ, ਇਹ ਤਾਂ ਜਾਣ ਕੇ ਲੜਾਈ ਕਰਾਉਣਾ ਚਾਹੁੰਦੇ ਸੰਤਾਂ ਤੋਂ, ਵੀ ਲੜਾਈ ਕਰਕੇ ਫਿਰ ਮਤਲਬ ਹੈ। ਅਤੇ ਸੁਬਾਹ ਸ਼ੁਰੂ ਤੋਂ ਵਿਸ਼ਵਾਸ ਨਹੀਂ ਸੀ ਇਹਦਾ ਵੀ ਸਰਕਾਰ ਨੂੰ ਪ੍ਰੈਸ ਫੋਟੋ ਚਾਹੁੰਦੇ। ਖੈਰ ਉਹ ਅਸੀਂ ਫੈਸਲਾ ਇਹ ਹੋਇਆ ਵੀ ਸਾਡੀ ਲੜਾਈ ਫਿਰ ਕਾਂਗਰਸ ਸਰਕਾਰ ਨਾਲ ਹੋਊ, ਨੋਟਿਸ ਹਾਈ ਕੋਰਟ ਦੇ, ਸਰਕਾਰ ਸਾਡੀ ਹੈ। ਸਰਕਾਰ ਜੇ ਅਸੀਂ ਨੋਟਿਸਾਂ ਦਾ ਜਵਾਬ ਨਹੀਂ ਦਿੰਦੇ ਤਾਂ ਮਤਲਬ ਇੱਕ ਤਰਫਾ ਕਾਰਵਾਈ ਹੋਊਗੀ ਸਾਡੇ ਖਿਲਾਫ, ਕਬਜ਼ਾ ਦੇ ਲਊ, ਦੌੜ ਹੋਊਗੀ ਪੁਲਿਸ, ਹਾਈ ਕੋਰਟ ਦਾ ਹੋਊਗਾ ਹੁਕਮ, ਲੜਾਈ ਤਾਂ ਸਰਕਾਰ ਨਾਲ ਹੋਊਗੀ ਸਾਡੀ, ਸਰਕਾਰ ਸਾਡੀ ਹੈ। ਤਾਂ ਉਹ ਯੁੱਧ ਨੀਤੀ ਕਿੱਥੇ ਦੀ ਹੈ ਜਿਹੜੀ ਕਹਿੰਦੀ ਹੈ ਅਸੀਂ ਦੁਸ਼ਮਣ ਦੋਵੇਂ ਮਿੱਤਰ ਦੁਸ਼ਮਣ ਹੋ ਜਾਈਏ, ਯੁੱਧ ਨੀਤੀ ਕਹਿੰਦੀ ਉਹ ਨਹੀਂ ਇਹ ਗੱਲ, ਯੁੱਧ ਨੀਤੀ ਨਹੀਂ ਇਹ ਗੱਲ ਕਹਿੰਦੀ, ਨਾ ਰਾਜਨੀਤੀ ਇਹ ਗੱਲ ਕਹਿੰਦੀ। ਉਹਨਾਂ ਦੀ ਯੁੱਧ ਨੀਤੀ ਔਰ ਰਾਜਨੀਤੀ ਦੋਵੇਂ ਕਾਮਯਾਬ ਹੋ ਅਕਾਲੀਆਂ ਦੀ, ਇਹ ਨਹੀਂ ਆਪਾਂ ਕਰਨਾ। ਨੋਟਿਸਾਂ ਦਾ ਜਵਾਬ ਦੇਣਾ 20 ਨਹੀਂ ਕੇਸ ਮੁੱਕਦਾ, ਸਟੇਜਾਂ 'ਤੇ ਤੁਸੀਂ ਕਹਿੰਦੇ ਰਹੋ ਵੀ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਫਿਰ ਸਾਡਾ ਤਲਵਾਰਾਂ ਦੇ ਮੁੱਠਿਆਂ 'ਤੇ ਹੱਥ ਆ ਜੂਗਾ, ਤਾਕਤ ਵੀ ਇਕੱਠੀ ਕਰੋ, ਪਬਲਿਕ ਦੇ ਵਿੱਚ ਵੀ ਜਾਓ, ਤਾਕਤ ਸਾਡੇ ਕੋਲ ਕੀ ਹੈ, ਕਾਹਦੇ ਨਾਲ ਲੜੋਗੇ ਤੁਸੀਂ, ਕਾਹਦੇ ਨਾਲ ਲੜ ਲਉਂਗੇ ਸਰਕਾਰ ਤੋਂ, ਫਿਰ ਗੱਲਾਂ ਕਹਿ ਕੇ ਮੈਂ ਬਹਿ ਗਏ। ਇਹਨਾਂ ਦੀ ਸਾਰੀ ਮਿਸ ਹੋ ਗਈ ਪ੍ਰੋਗਰਾਮ, ਜੋ ਇਹਨੇ ਪ੍ਰਚਾਰ ਕੀਤਾ ਸੀ 2-3 ਮਹੀਨੇ ਨੋਟਿਸ ਪਹਿਲਾਂ ਤਾਂ ਆਏ ਹੋਏ ਸੀ, ਤਾਂ ਸਾਰਾ ਠਿੱਸ ਹੋ ਗਿਆ, 2 ਮਿੰਟ 'ਚ ਠਿੱਸ ਕਰਤਾ, ਤਾਂ ਲੱਗਦਾ ਸੀ ਮੇਰੇ ਨਾਲ ਇਹ ਸੰਤਾ ਸਿੰਘ ਥੋੜ੍ਹੀ ਲੱਗਦਾ ਸੀ, ਸਾਰਾ ਠਿੱਸ ਕਰਤਾ 5 ਮਿੰਟ 'ਚ ਮੇਰਾ ਪ੍ਰੋਗਰਾਮ, ਸਾਰੇ ਚੁੱਪ ਕਰਕੇ। ਬਾਬਾ ਜੈ ਸਿੰਘ ਦਾ 2 ਵਜੇ ਜਵਾਬ ਇਹਦਾ, ਪਹਿਲਾਂ ਕੋਈ ਨਾ ਉੱਠਿਆ, ਇਹਨਾਂ ਨੇ ਉੱਠ ਕੇ ਕਹਿ ਦਿੱਤਾ ਜੀ ਅਸੀਂ ਦੇਖਾਂਗੇ ਜਾਂ ਅਕਾਲੀ ਕਬਜ਼ਾ ਲੈਣ ਆਉਣਗੇ, ਸਾਨੂੰ ਇਹਨਾਂ ਨੇ ਵਿਗਾੜਿਆ, ਇਹ ਕੀਤਾ, ਉਹ ਕੀਤਾ, ਫਲਾਣਾ ਕੀਤਾ, ਚਮਕਾ ਕੀਤਾ, ਸਾਰੇ ਚੁੱਪ ਕਰਕੇ, ਕੋਈ ਵੀ ਨਾ ਬੋਲਿਆ, ਜੈ ਕਰ ਕਹਿੰਦਾ ਗੱਲ ਸੁਣ ਲਓ, ਹੁਣ ਉਹ ਤੁਸੀਂ ਚੁੱਪ ਕਰਕੇ ਬੈਠੇ, ਇੱਕ ਦੋ ਨਹੀਂ ਦੇਖਦੇ, ਕੱਲ੍ਹ ਨੂੰ ਜਦ ਮੋਰਚਾ ਲੱਗ ਜਾਣਾ ਹੁਣ ਹੋ ਜਾਣੀ ਅਰਦਾਸ, ਅਸੀਂ ਤਾਂ ਅਟਲ ਹੋ ਕੇ ਪਹਾੜ ਤੋਂ ਉੱਥੇ ਖੜੇ ਰਹਿਣਾ ਜੋ ਮਰਜ਼ੀ ਹੋ, ਤੁਸੀਂ ਸਾਨੂੰ ਪਤਾ ਜੀ ਨੇ ਜਿਹਨੇ ਇੱਥੇ ਖੜਨਾ ਭੱਜਣ, ਉੱਥੇ ਜਾ ਕੇ ਨਾ ਤੰਬੂਆਂ 'ਚ ਫਿਰ ਕਿ ਉਹ ਐਂ ਕਰ ਲਿਆ ਐਂ ਕਰ ਲਿਆ, ਜਿਹਨੇ ਗੱਲ ਕਰਨੀ ਹੁਣ ਕਰ ਲਓ, ਅਰਦਾਸ ਤੋਂ ਪਹਿਲਾਂ ਪਹਿਲਾਂ ਟਾਈਮ ਲੈ ਲਓ, ਸੋਚ ਲਓ, ਕੱਲ੍ਹ ਨੂੰ ਅਰਦਾਸ ਕਰ ਲਵਾਂਗੇ, ਡਿਸਕਸ ਕਰ ਲਓ, ਕਾਹਲੀ ਕੋਈ ਨਹੀਂ, ਪਰ ਫਿਰ ਖੜਨਾ ਪਊਗਾ ਸਾਰੇ ਚੁੱਪ। ਫਿਰ ਮੇਰੇ ਪਿੱਛੇ ਬੈਠੇ ਤੇ ਸੰਤ ਲਾਭ ਸਿੰਘ ਜੀ ਹੋਰ, ਉਹ ਮੈਨੂੰ ਕਹਿਣ ਲੱਗੇ ਵੀ ਤੂੰ ਪਿੱਛੋਂ ਹੱਥ ਲਾਉਣ ਲੱਗ ਗਏ, ਜਿਹੜੇ ਪਿੱਛੇ ਸਾਡਾ ਗਰੁੱਪ ਸੀ ਬਾਬਾ ਚੇਸ ਵਾਲਾ। ਮੈਂ ਕਿਹਾ ਵੀ ਮੈਂ ਖੜਿਆ, ਫਿਰ ਮੈਂ ਜੀ ਮੈਂ ਕੁਛ ਕਹਿਣਾ ਚਾਹੁੰਦਾ ਜੇ ਮੈਨੂੰ ਆ ਗਿਆ ਹੋਵੇ। ਜਾਇਦਾਦ ਨੇ ਜਦੇ ਕਹਿੰਦਾ ਕਹਿੰਦਾ ਤੂੰ ਕਿਸੇ ਨੂੰ ਤੇ ਉਹਨੂੰ ਘੱਟ ਹੈ ਨੂੰ ਤੀ ਨੂੰ, ਬਾਬੇ ਨੇ ਅੰਤ ਦਾ ਘਰ ਹੈ ਸਾਰੇ ਬਰਾਬਰ ਨੇ। ਮੈਂ ਸਮਝਦਾ ਸੀ ਵੀ ਸਾਰੇ ਸੀਨੀਅਰ ਨੇ, ਮੈਂ ਜੂਨੀਅਰ ਹਾਂ, ਮੈਨੂੰ ਚਾਰ ਸਾਲ ਪੰਜ ਸਾਲ ਹੋਏ ਨੇ ਸਾਰੇ ਆਏ ਨੂੰ, ਇਹ ਸਾਰੇ ਪੁਰਾਣੇ ਨੇ। ਉਹਨੇ ਉਹ ਗੱਲ ਜਿਹੜੀ ਉਹਨਾਂ ਦੇ ਦਿਮਾਗ ਸੀ ਪਹਿਲਾਂ ਹੀ ਬੰਬ ਬਣਾ ਕੇ ਕਹਿ ਦਿੱਤੀ, ਤੂੰ ਇਹਨੂੰ ਘੱਟ ਹੈ, ਇਹ ਬਾਬੇ ਨਾਨਕ ਦਾ ਘਰ ਹੈ ਸਾਰੇ ਕੋਈ ਨੇ। ਗੱਲ ਜਿਹੜੀ ਸਹੀ ਹੋਊਗੀ ਬੰਨੀ ਜਾਓ, ਕਿਉਂ ਨਹੀਂ ਤੂੰ ਕਹਿ ਸਕਦਾ, ਕਹਿ ਪਤਾ ਤਾਂ ਥਾ ਹੈ। ਉਹਨੂੰ ਵੀ ਭਣਕ ਸੀ ਬਾਬੇ ਵੀ ਦੱਸਿਆ ਨਹੀਂ ਜੈਸ ਨੂੰ ਵੀ ਸਾਡਾ ਕੀ ਪ੍ਰੋਗਰਾਮ, ਉਹਨੂੰ ਵੀ ਨਹੀਂ ਦੱਸਿਆ, ਇੰਨਾ ਉਹਨੂੰ ਪਤਾ ਸੀ ਵੀ ਕੁਛ ਉਹ ਕਰ ਰਿਹਾ ਉਹੀ ਕੁਛ ਕਰੂਗਾ ਇਹਦਾ ਜਵਾਬ। ਬਾਕੀ ਤਾਂ ਪੜ੍ਹੇ ਸੀਗੇ, ਮੈਂ ਗੁਰਦੁਆਰਾ ਪੜ੍ਹ ਲਿਆ, ਉਹਦੀ ਧਾਰਾ ਦੇ ਤਹਿਤ ਨੋਟ ਸੀ ਉਹ ਧਾਰਾ ਪੜ੍ਹ ਲਈ। ਉਹਦੇ 'ਚ ਧਾਰਾ 'ਚ ਇਹ ਹੈ 14 ਦਾ ਉਹ ਜਿਹੜੀ ਹੈ ਧਾਰਾ ਦਾ 3 ਕਲੌਜ਼ ਹੈ ਕਿ ਗੁਰਦੁਆਰੇ ਪੰਥ ਲੈ ਸਕਦਾ ਪੁਜਾਰੀਆਂ ਤੋਂ। ਮੈਂ ਕਿਹਾ ਪੰਥ ਅਸੀਂ ਹਾਂ, ਇਹ ਸਾਬਤ ਕਰਨਾ ਸੀ ਪੰਥ 1920 'ਚ ਰਜਿਸਟਰ ਹੋਇਆ ਪੰਥ, ਉਹਨੂੰ ਪਹਿਲਾਂ ਪੜ੍ਹ ਲਓ। ਮੈਂ ਸਾਬਤ ਹੀ ਨਹੀਂ ਹੋਣ ਦਿੰਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਪੰਥ ਹੀ ਹੈ, ਪੰਥ ਬਣਾਏ ਦਾ ਸੁਬਾ ਸ਼ਾਨ ਨਾ ਮੁੱਕੀ ਸਬੂਤ ਹੈ ਉੱਥੇ ਦਾ। ਉਹ ਬੈਨਾਮੇ, ਉਹ ਰਜਿਸਟਰੀਆਂ, ਉਹ ਪੱਟੇ ਸਾਰੇ ਬੁੱਢੇ ਦਲ ਕੋਲ ਨੇ ਜਿਹਨਾਂ 'ਤੇ ਜ਼ਮੀਨ ਲਿਖੀ ਹੋਈ ਹੈ, ਮਿਲੀ ਹੋਈ ਹੈ ਗੁਰਦੁਆਰਿਆਂ ਨੂੰ, ਫਤਿਹਗੜ੍ਹ ਦਾ ਹੋਵੇ ਚਾਹੇ ਚਾਹੇ ਅਨੰਦਪੁਰ ਸਾਹਿਬ ਦਾ ਹੋਵੇ ਚਾਹੇ ਅੰਮ੍ਰਿਤ, ਉਹ ਚਾਂਦੀ ਦੇ ਆ ਤਾਂਬੇ ਦੇ ਪੱਟੇ ਨੇ ਜਿਹਨਾਂ 'ਤੇ ਜ਼ਮੀਨ ਲਿਖੀ ਹੋਈ ਹੈ, ਉਹ ਤਾਂ ਪੱਟੇ ਤਾਂ ਸਾਡੇ ਕੋਲ ਨੇ। ਜਿਹਦੇ ਕੋਲ ਰਜਿਸਟਰੀਆਂ ਮਾਲਕ ਉਹ ਹੈ ਮਾਲਕ ਜਿਹੜਾ ਕਬਜ਼ੇ ਨਾਲ ਹੈ, ਕਿਰਾਏਦਾਰ ਕੋਈ ਬਹਿ ਸਕਦਾ ਮਕਾਨ 'ਚ? ਫਿਰ ਸਾਨੂੰ ਰਸਤ ਦਿੰਦੇ ਨੇ ਇਹ ਗੁਰਦੁਆਰਾ ਐਕਟ ਦੇ ਵਿੱਚ, ਨਿਹੰਗ ਸਿੰਘ ਨੂੰ ਕਛਹਿਰੇ ਦੇਣੇ ਪੈਣਗੇ, ਆਹ ਦੇਣਾ ਪਊ, ਕਿਉਂ ਦੇਣਾ ਪਊਗਾ? ਮਾਲਕ ਨੇ ਉਹ ਹਾਈ ਕੋਰਟ ਨੇ ਮਾਲਕ ਮੰਨ ਕੇ ਸਾਨੂੰ ਚਾਬੀਆਂ ਫੜਾਈਆਂ ਸੀ। ਉਹਦੇ ਬਾਅਦ ਜਦ ਸ਼ਸਤਰ ਆਏ ਨੇ, ਇਹ ਜਿਹੜਾ ਸੀ ਜਵਾਹਰ ਲਾਲ ਨੇ ਮਾਲਕ ਮੰਨ ਕੇ ਬਾਬੇ ਚੇਸ ਨੂੰ ਦਿੱਤੇ ਨੇ ਸ਼ਸਤਰ, ਕਹਿੰਦਾ ਸ਼੍ਰੋਮਣੀ ਕਮੇਟੀ ਮਾਲਕ ਨਹੀਂ ਹੈ, ਮੈਂ ਨਹੀਂ ਮੰਨਦਾ, ਮੈਂ ਨਹੀਂ ਦਿੰਦਾ। ਇਹਨਾਂ ਨੂੰ ਮਾਲਕ ਮੰਨੇ ਹੀ ਨਹੀਂ ਹੋਏ ਕਿਸੇ ਨੇ ਉੱਤੇ ਤੱਕ, ਸਿੱਖਾਂ ਨੂੰ ਨਹੀਂ ਪਤਾ ਇਸ ਗੱਲ ਦਾ, ਸ਼੍ਰੋਮਣੀ ਕਮੇਟੀ ਨੂੰ ਭਾਰੀ ਮਾਲਕ ਮੰਨਦਾ, ਤਾਂ ਹੀ ਬਰਾਬਰ ਕਮੇਟੀਆਂ ਖੜੀਆਂ ਹੋਈ ਜਾਂਦੀਆਂ। ਜੇ ਮਾਲਕ ਹੋਵੇ ਸਾਰੇ ਗੁਰਦੁਆਰਿਆਂ 'ਤੇ ਵੰਡ ਦਿੰਦੇ ਇਹਦਾ ਕਬਜ਼ਾ ਹੋਊ, ਇਹਨਾਂ ਗੱਲ ਹਰਿਆਣੇ ਵਾਲੇ ਨਹੀਂ ਪੁੱਛਦੇ। ਇਹ ਆਪਣੇ ਝੂਠਣਾ ਜਿਹੜਾ ਰੇਤ ਦਾ ਬੈਨ ਸੀ ਆਪੇ ਢਹਿ ਗਿਆ। ਜੋ ਵੀ ਗੁਰਦੁਆਰਾ ਐਕਟ ਬਣੂ ਕਿੱਥੇ ਦਾ ਬਣੇ, ਨਿਹੰਗ ਸਿੰਘ ਦਾ ਜਿਹੜੀ ਰਸਤ ਵਸਤ ਦੀ ਗੱਲ ਸਾਰਿਆਂ 'ਚ ਹੋਊਗੀ, ਉਹ ਚਾਹੇ ਹਿਮਾਚਲ ਦੇ ਹੋਣਗੇ ਚਾਹੇ ਇੱਥੇ ਦੇ ਹੋਣਗੇ, ਕਿਉਂ ਪੈਟਰਨ ਉਹੀ ਚੱਲੂਗਾ, ਪੈਟਰਨ ਨਹੀਂ ਬਦਲ ਸਕਦਾ। ਇਹਨਾਂ ਦਾ ਅਖਤਿਆਰ ਹਰਿਆਣੇ 'ਚ ਨਹੀਂ, ਹਰਿਆਣੇ ਵਾਲਿਆਂ ਦਾ ਅਖਤਿਆਰ ਇੱਥੇ। ਇਹ ਸਾਨੂੰ ਹਜ਼ੂਰ ਸਾਹਿਬ ਤੋਂ ਵੀ ਮਿਲਦਾ, ਪਟਨੇ ਸਾਹਿਬ ਤੋਂ ਵੀ ਮਿਲਦਾ ਰਸਤ, ਜੇ ਕੋਈ ਲੈਣਾ ਚਾਹੇ। ਕਛਹਿਰੇ ਚਾਹੀਦੇ ਨੇ ਮੈਨੂੰ, ਉਹਨੂੰ ਦੇਣੇ ਪੈਣਗੇ, ਔਰ ਬਾਕਾਇਦਾ ਲਿਖੇ ਜਾਂਦੇ ਨੇ ਕਛਹਿਰੇ ਲਿਖੇ ਜਾਂਦੇ ਸ਼ੁਰੂ ਖਿਲਾੜੇ ਨੂੰ, ਕਿਉਂਕਿ ਇਹ ਘਰ ਦੇ ਮਾਲਕ ਬਣੇ ਹੋਏ ਨੇ। ਜਿਵੇਂ ਸੰਸਥਾ ਹੁੰਦੀ ਹੈ ਨਾ, ਕੋਈ ਚੱਲਦੀ ਸਾਧ ਨੇ, ਹੁਣ ਸਾਧਾਂ ਦੇ ਜਿਹੜੇ ਬਾਣੇ ਵਾਲੇ ਹੁੰਦੇ ਨੇ ਉਹ ਮਾਲਕ ਬਣੇ ਜਾਂਦੇ, ਬਾਣੇ ਦੇ ਬਿਨਾਂ ਸੰਸਥਾ ਨਹੀਂ ਰਹਿੰਦੀ। ਤਾਂ ਮੈਂ ਕਿਹਾ ਵੀ ਆ ਗੁਰਦੁਆਰਾ ਐਕਟ ਮੇਰੇ ਕੋਲ ਹੈ, ਇਹਦੇ ਤਹਿਤ ਹਾਈ ਕੋਰਟ ਦਾ ਆਪਾਂ ਨੋਟਿਸ ਹੈ, ਨੋਟਿਸ ਦਾ ਆਪਾਂ ਨੂੰ ਜਵਾਬ ਦੇਣਾ ਚਾਹੀਦਾ। ਜੇ ਅਕਾਲੀ ਕਬਜ਼ਾ ਲੈਣ ਆਉਣਗੇ ਆਪਾਂ ਉਹਨਾਂ ਨਾਲ ਲੜ ਪਾਂਗੇ, ਪਰ ਕਬਜ਼ਾ ਤਾਂ ਲੈਣ ਸਰਕਾਰ ਆ, ਉਹ ਪੁਲਿਸ ਤਾਂ ਆਪਣੀ ਹੈ, ਫੌਜ ਆਪਣੀ ਹੈ, ਪੁਲਿਸ ਆਪਣੀ ਹੈ, ਆਪਾਂ ਪਾਗਲ ਹਾਂ? ਯੁੱਧ ਨੀਤੀ ਔਰ ਰਾਜਨੀਤੀ ਦੋਹਾਂ ਦੇ ਖਿਲਾਫ ਹੈ। ਮੈਂ 2 ਮਿੰਟ ਬਹਿ ਗਿਆ ਗੱਲ ਕਹਿ ਕੇ, ਬਾਬਾ ਜੇ ਸਰ ਕਹਿੰਦਾ ਇਹਦਾ ਜਵਾਬ ਦਿਓ, ਜਿਹੜੀ ਇਹ ਪਚੰਗੀ ਕਹਿੰਦੇ ਤੇ ਮੈਨੂੰ, ਮੈਂ ਸਾਰਿਆਂ ਨੂੰ ਛੋਟਾ ਸੀ ਨਾ, 25 ਸਾਲ ਦੀ ਤਾਂ ਉਮਰ ਸੀ ਸਾਰੀ, ਉਹ 26 ਸਾਲ ਦੀ 27-28 ਦੀ ਹੋਊ ਬਸ, ਕੋਈ 36 ਦਾ ਜਨਮ ਸੀ, 36 ਤੋਂ 72 ਆਵਾਜ਼ ਨਹੀਂ ਹੋਣੀ ਹੈ, ਸਮਝੋ 63 64 63 ਉਮਰ ਹੋਈ, 10 ਸਾਲ ਘੱਟ 26 ਸਾਲ ਦੀ ਹੁਣ ਜਵਾਬ ਕਿਸੇ ਹੋਵੇ ਤਾਂ ਦੱਸਣ ਨਾਮ ਹੋਵੇ ਕਿਸੇ ਕੋਲ ਦੱਸਣ ਫਿਰ ਸਾਡੇ ਵਾਲੇ ਗਰੁੱਪ ਵਾਲੇ ਬੋਲੇ ਨਹੀਂ ਜੀ ਸੰਤ ਕਹਿਣ ਲੱਗੇ ਇਹ ਆਪਣੇ ਸਿੰਘ ਪੜ੍ਹਿਆ ਲਿਖਿਆ ਇਹ ਗੱਲ ਹੈ ਪੜ੍ਹਾਈ ਦੀ ਭਾਈ ਕਾਲਜਾਂ ਦੀ ਸਕੂਲਾਂ ਦੇ ਵਿੱਚ ਅਦਾਲਤਾਂ ਦੀ ਆਪਣਾ ਤਾਂ ਗੁਰਬਾਣੀ ਜਾਣਦੇ ਹਾਂ ਆਪਾਂ ਇਹ ਨਹੀਂ ਜੋ ਕਿਹਾ ਠੀਕ ਹੈ ਚੱਲ ਜੋ ਕਿ ਹੋਰ ਤਸਦੀਕ ਕਰਤੀ ਸਾਡੇ ਵਾਲੇ ਜਿਹੜੇ ਬੈਠੇ ਸੀ ਦੂਈ ਆਪਣੇ ਗਰੁੱਪ ਵਾਲੇ ਵੀ ਇਹ ਕਾਨੂੰਨ ਦਾ ਕੰਮ ਕਾਨੂੰਨ ਲਾਉਣਾ ਚਾਹੀਦਾ ਕਾਨੂੰਨ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਆਪਾਂ ਜਦ ਆਪਾਂ ਕਾਨੂੰਨ ਨਾਲ ਜਿੱਤਦੇ ਹਾਂ ਫਿਰ ਆਪਾਂ ਕਿਉਂ ਲੜੀਏ ਲੜ ਲਿਓ ਤੁਸੀਂ ਜੇ ਬੇੜਾ ਆਇਆ ਜੇ ਸਰਕਾਰ ਸਾਡੇ ਧੱਕਾ ਕਰੂ ਫੇਰ ਲੜ ਲਿਓ ਅੱਜੇ ਤੁਸੀਂ ਕਿਉਂ ਕਹਿੰਦੇ ਹੋ ਸਰਕਾਰ ਤਾਂ ਸਾਡੇ ਬਲ ਹੈ ਜੇ ਫੈਸਲਾ ਹੀ ਸਾਡੇ ਹੱਕ 'ਚ ਹੋ ਗਿਆ ਜੇ ਸਰਕਾਰ ਅਦਾਲਤ ਨੇ ਕਹੇ ਤਾਂ ਵੀ ਵਾਲ ਕੇ ਨਹੀਂ ਹੁਣ ਵੀ ਅਸੀਂ ਗੁਰਦੁਆਰਾ ਕਮੇਟੀ ਪ੍ਰਬੰਧਕ ਕਮੇਟੀ ਹੈ ਪ੍ਰਬੰਧਕ ਕਮੇਟੀ ਹੈ ਮਾਲਕ ਨਹੀਂ ਹੈ ਆਪਣਾ ਪ੍ਰਬੰਧ ਸੰਭਾਲਿਆ ਹੋਇਆ ਜੇ ਮੈਨੇਜਰ ਬਣਾਇਆ ਹੋਇਆ ਸਾਡੇ ਜਾਂ ਮਰਜ਼ੀ ਖੋਲੀ ਅਸੀਂ ਜਿਹੜਾ ਗੁਰਦੁਆਰਾ ਐਕਟ ਬਣਿਆ ਉਹ ਤਾਂ ਕਿਸੇ ਜਹੇਦਾਰ ਦੇ ਸਾਈਨ ਨਹੀਂ ਹੈ ਵੱਡੇ ਦਲ ਦੇ ਸਾਈਨ ਨਹੀਂ ਹੈ ਉੱਥੇ ਅਸੀਂ ਪ੍ਰਮਾਣਿਤ ਕੀਤਾ ਹੋਇਆ ਅਕਾਲੀਆਂ ਨੇ ਪ੍ਰਮਾਣਿਤ ਕੀਤਾ ਮਾਲਕ ਥੋੜ੍ਹੀ ਬਣ ਗਏ ਐਕਟ ਵੀ ਅਸੀਂ ਤਾਂ ਪ੍ਰਮਾਣਿਤ ਕੀਤਾ ਹੋਇਆ ਚੱਲ ਤਾਂ ਚੱਲੀ ਜਾਵੇ ਸੰਗਤ ਦੀ ਚੀਜ਼ ਹੈ ਸੰਗਤ ਦਾ ਪੈਸਾ ਹੈ ਸੰਗਤ ਇਹਨਾਂ ਦੇ ਹਿਸਾਬ ਲੈ ਲੈਂਦੇ ਸਾਨੂੰ ਕੀ ਲਾਉਣਾ ਫਿਰ ਉਹ ਕਹਿੰਦੇ ਹਾਂ ਇਹੀ ਦੱਸੇ ਕੀ ਹੈ ਫਿਰ ਮੈਂ ਕਿਹਾ ਨੋਟਿਸਾਂ ਦਾ ਜਵਾਬ ਦੇਣੇ ਚਾਹੀਦੇ ਫਿਰ ਅਸੀਂ ਜਵਾਬ ਦਿੱਤੇ ਕੇਸ ਵੀ ਚੱਲਿਆ ਫਿਰ ਜਾਂ ਬਾਬਾ ਜੇ ਅਸੀਂ ਚੜ੍ਹਾਈ ਕਰ ਗਿਆ 3 ਸਾਲ ਅਸੀਂ ਕੇਸ ਚਲਾਇਆ ਸਟਾਰਟ ਤੱਕ ਕੇਸ ਚੱਲਦਾ ਰਿਹਾ ਹਾਈ ਕੋਰਟ ਇਹਨੇ ਫਿਰ ਜਦ ਇਹ ਆ ਗਿਆ ਨਾ ਇਹ ਕਹਿੰਦਾ ਅਸੀਂ ਤਰੀਕਾ ਤੇ ਨਹੀਂ ਆਉਣਾ ਇੱਕ ਤਰਫਾ ਕਾਰਵਾਈ ਹੋ ਗਈ ਉੱਥੇ ਫਿਰ ਜਦ ਲੈਣ ਆਇਆ ਕੱਲ੍ਹ ਨੂੰ ਜਿਹਦੇ ਫੌਜਾਂ ਇਕੱਠੀਆਂ ਕਰਨੀਆਂ ਪਿਆ ਕਰਨ ਹੋ ਗਿਆ ਨਾ ਸਿਆਪਾ ਖੜਾ ਫਿਰ ਅੱਖਾਂ ਖੁੱਲੀ ਹੋ ਗਈ ਮੈਂ ਗਲਤੀ ਕੀਤੀ ਮੈਂ ਫਿਰ ਕਿਹਾ ਸੀ ਮੈਂ ਕਿਹਾ ਦੇਖੋ ਰਾਜਨੀਤੀ ਹੁਣ ਦੂਜੀ ਗੱਲ ਰਾਜਨੀਤੀ ਦੀ ਹੈ ਫਤਿਹ ਸਵਾਰ ਇਹਨਾਂ ਦਾ ਦੋਹਾਂ ਦਾ ਕਲੇਸ਼ ਹੈ ਉਹ ਤਾਂ ਚੱਲਦਾ ਸੀ ਕਲੇਸ਼ ਇਹ ਰਾਜਨੀਤੀ ਹੈ ਨਾਲ ਇਹਨਾਂ ਨੇ ਦੋਹਾਂ ਨੇ ਤੁਹਾਡੇ ਕੋਲ ਇਕੱਲੇ ਇਕੱਲੇ ਲੋੜ ਮੇਰੀ ਸਾਈਡ ਦਾ ਉਹ ਕਹਿੰਦੇ ਮੇਰੀ ਸਾਈਡ ਦਾ ਇਹਨਾਂ ਦੀ ਲੜਾਈ 'ਚ ਅਸੀਂ ਆਪੇ ਉੱਤੇ ਆਏ ਉਹ ਤਾਂ ਫਾਇਦਾ ਤੁਸੀਂ ਇਹਨਾਂ ਦੀ ਲੜਾਈ 'ਚ ਇਹਨਾਂ ਦੀ ਲੜਾਈ ਦੇ ਵਿੱਚ ਹੀ ਫਿਰ ਜਦ ਇਹ ਗਿਆ ਸੀ ਨਾ ਸਾਰੇ ਹਿੰਦੁਸਤਾਨ ਦੀ ਕਰਕੇ ਆਇਆ ਜਦ 76 ਦੇ ਵਿੱਚ ਇਹ ਗਿਆ 75 'ਚ ਜਦ ਐਮਰਜੈਂਸੀ ਲੱਗੀ ਹੈ ਜਦ ਅਕਾਲੀ ਦਲ ਨਾਲ ਸਮਝੌਤਾ ਹੋ ਚੁੱਕਿਆ ਸੀ ਇਹਨਾਂ ਦਾ ਬੁੜੇ ਦਲ ਦਾ ਤਾਂ ਇਹ ਗਿਆ ਸੀ ਐਮਰਜੈਂਸੀ ਦੇ ਵਿੱਚ ਉੱਥੇ ਇੰਦਰਾ ਨੇ ਇਹਨਾਂ ਨੂੰ ਨਹੀਂ ਫੜਿਆ ਉਹ ਵੀ ਇਹਦੀ ਗਲਤੀ ਸੀ ਡੰਗਾ ਸਿੰਘ ਫੜੇ ਹੋਏ ਇਹਨਾਂ ਦੇ ਨੇੜੇ ਨਾ ਜਾਇਓ ਇਹ ਤਾਂ 100-200 ਆ ਵੱਢਣਗੇ 500-400 ਤੁਹਾਡੇ 'ਚੋਂ 100 ਵੱਜੋ ਹੋਰ ਇਸ ਆਪਾਂ ਖੜਾ ਹੋ ਜੂਗਾ ਇਹਨਾਂ ਨੂੰ ਕੁਛ ਨਹੀਂ ਕਿਹਾ ਉਹਨਾਂ ਨੇ ਬਾਕੀ ਫੜ ਲਏ ਸਾਰੇ ਉਹਦੇ ਬਾਅਦ ਫਿਰ ਇਹਨੂੰ ਕਿਵੇਂ ਕਾਬੂ ਕੀਤਾ ਉਹ ਗੱਲ ਅਲੱਗ ਹੈ ਇਹਨੂੰ ਕਿਵੇਂ ਕਾਬੂ ਕੀਤਾ ਉਹ ਗੱਲ ਅਲੱਗ ਹੈ ਇਸੀ ਰਾਜਨੀਤੀ ਨਾਲ ਉਹ ਵੀ ਕਾਮਯਾਬ ਹੋਈ ਧਰਮ ਨੀਤੀ ਇਹ ਹੁੰਦੀ ਹੈ ਅਸੀਂ ਧਰਮ ਦੀ ਗੱਲ ਕਰਨੀ ਹੈ ਕਦ ਕਰਨੀ ਹੈ ਕਦ ਨਹੀਂ ਕਰਨੀ ਇਹਦਾ ਟਾਈਮ ਸਾਡੇ ਕੋਲ ਠੀਕ ਚਾਹੀਦਾ ਜਿੰਨਾ ਚਿਰ ਇਹ ਠੀਕ ਟਾਈਮ ਨਹੀਂ ਅਸੀਂ ਡਿਸਕਲੋਜ਼ ਕਿਉਂ ਨਹੀਂ ਕੀਤੀ ਹਲਕੀ ਗੱਲ ਮੈਂ ਕਿਉਂ ਨਹੀਂ ਕੀਤੀ ਸਾਰੇ ਕਿਉਂ ਫੰਗ ਫਕਾ ਕੇ ਬਹਿ ਗਏ ਨਾ ਸਾਰੇ ਫੰਗ ਫਕਾ ਕੇ ਇੱਕ ਤਾਂ ਗੱਲ ਸਾਡੇ ਕੋਲ ਪੂਰੀ ਨਹੀਂ ਸੀ ਪੂਰੀ ਮੁਕੰਮਲ ਗੱਲ ਨਹੀਂ ਸੀ ਪੂਰਾ ਵਜ਼ਨ ਨਹੀਂ ਸੀ ਦੂਸਰੀ ਇਹ ਜਦੋਂ ਚੋਰ ਡਾਕੂ ਇੱਕ ਥਾਂ ਹੋਣ ਤਾਂ ਡਿਫੈਂਸਿਵ ਹੋ ਗਏ ਰਹੀਦਾ ਆਨੰਦਪੁਰ ਸਾਹਿਬ ਨੂੰ ਆਪਣੇ ਕਿਲ੍ਹੇ 'ਚ ਤਾਕਤ ਇਕੱਠੀ ਕਰੀ ਗਈ
ਠੀਕ
ਇਹ ਧਰਮ ਨੀਤੀ ਕਦੋਂ ਤੁਸੀਂ ਬੋਲਣਾ ਕਿਵੇਂ ਬੋਲਣਾ ਇਹ ਧਰਮ ਨੀਤੀ ਹੈ
ਕੀ ਬੋਲਣਾ ਇਹ ਵੀ
ਕੀ ਬੋਲਣਾ ਕਦੋਂ ਬੋਲਣਾ ਕਿੱਥੋਂ ਗੱਲ ਸ਼ੁਰੂ ਕਰਨੀ ਧਰਮ ਨੀਤੀ ਹੈ ਜੇ ਤੁਹਾਨੂੰ ਇਹ 3 ਚੀਜ਼ਾਂ ਨਹੀਂ ਆਉਂਦੀਆਂ ਤੁਸੀਂ ਇਹ ਕਾਮਯਾਬ ਨਹੀਂ ਹੋ ਸਕਦੇ ਮੈਨੂੰ ਸਲਾਹਾਂ ਦਿੰਦੇ ਰਹੇ ਨੇ ਨਾ ਪਤਾ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਜਿਹੜੇ ਮੈਨੂੰ ਸਲਾਹ ਦੇਣ ਵਾਲੇ ਉਹਨਾਂ ਨੂੰ ਆਪ ਨਹੀਂ ਪਤਾ ਵਿਚਾਰਿਆਂ ਨੂੰ ਕੁਛ ਉਹ ਆਪਣੀ ਅਕਲ ਮੁਤਾਬਕ ਸਲਾਹ ਦੇ ਦਿੰਦੇ ਨੇ ਇਸ ਕਰਕੇ ਉਹ ਟਾਲਦਾ ਚਲਿਆ ਹੋਇਆ ਟਾਲਦਾ ਚਲਿਆ ਵੀ ਇਹਨਾਂ ਨੂੰ ਕੁਛ ਨਹੀਂ ਪਤਾ ਮੈਨੂੰ ਪਤਾ ਵੀ ਇਹਨਾਂ ਨੂੰ ਕੁਛ ਨਹੀਂ ਪਤਾ ਮੈਂ ਇੱਕ ਲੈਵਲ 'ਚ ਉਹਨਾਂ ਕਿਹਾ ਸੀ ਧਰਮ ਨੀਤੀ ਯੁੱਧ ਨੀਤੀ ਦੇ ਵੱਡੇ ਉੱਪਰਲੇ 'ਚ ਉਹ ਉਹਨਾਂ ਲੋਕਾਂ ਦੇ ਜਿਹੜੇ ਦਸ ਪਾਤਸ਼ਾਹ ਰਹੇ ਹੋਏ ਨੇ ਪੜ੍ਹਾਏ ਹੋਏ ਨੇ ਬੜੇ ਪੜ੍ਹਾਏ ਚਾਰ ਪੁਸਤਕਾਂ ਹੋਈਆਂ ਨੇ ਸਾਰੀਆਂ ਪੰਜ ਸੌ ਪੁਸਤਕ ਹੋ ਗਈ ਅਮਰਿੰਦਰ ਨੂੰ ਕਿਹਨੇ ਪੜ੍ਹਾਇਆ ਖਾਨਦਾਨ ਚੋਂ ਪੜ੍ਹ ਕੇ ਆਇਆ ਹੋਇਆ ਉਹ ਬੇਅੰਤ ਨੂੰ ਕਿਹਨੇ ਪੜ੍ਹਾਇਆ ਬੇਅੰਤ ਦੇ ਖਾਨਦਾਨ
ਹੁਣ ਕਿਵੇਂ ਡਿਫੈਂਸਿਵ ਹੋਇਆ ਵਾ ਉਹ ਨੀਤੀ ਦਿਸਦੀ ਉਹਦੀ
ਨੀਤੀ ਹੈ
ਪੂਰੀ ਪਾਇਆ ਉਹਦੀ ਚੁੱਪ ਦੀ ਵੀ
ਹਾਂ ਚੁੱਪ ਦੀ ਵੀ ਪਾਇਆ ਚੁੱਪ ਹੈ ਉਹ ਚੁੱਪ ਹੈ ਸੈਂਟਰ ਨੂੰ ਪਾਇਆ ਵੀ ਪੰਜਾਬ 'ਚ ਕੱਖ ਨਹੀਂ ਰਹਿਣਾ ਕਾਂਗਰਸ ਦਾ ਯੂਪੀ ਵਾਲਾ ਹਾਲ ਹੋਊਗਾ ਪੰਜਾਬ 'ਚ ਕਾਂਗਰਸ ਦਾ ਜੇ ਉਹਨੇ ਝਟਕਾ ਦੇ ਦਿੱਤਾ ਤੀਏ ਨੰਬਰ 'ਤੇ ਚਲੀ ਜਾਊਗੀ ਕਾਂਗਰਸ ਮਾਇਆਵਤੀ ਉਹਦੇ ਨਾਲ ਤਿਆਰ ਹੈ ਜਾਣ ਨੂੰ ਗਿਆਨ ਖੜਕ ਦੀ ਲੜਾਈ ਹੈ ਸਾਡੀ ਦੂਜੀ ਤਾਂ ਲੜਾਈ ਹੋ ਨਹੀਂ ਦੂਆ ਤਾਂ ਸਾਡਾ ਡਿਫੈਂਸ ਹੈ ਜਦ ਅਸੀਂ ਰਾਜ ਨਹੀਂ ਕਰਨਾ ਸਾਡੀ ਯੁੱਧ ਨੀਤੀ ਹੈ ਹੀ ਨਹੀਂ ਯੁੱਧ ਨੀਤੀ ਸਾਡੀ ਡਿਫੈਂਸਿਵ ਨੀਤੀ ਹੈ ਹਾਂ ਹਮਲਾ ਨਹੀਂ ਅਸੀਂ ਕਿਸੇ 'ਤੇ ਕਰਨਾ ਹੈ ਅਸੀਂ ਕਿਹੜਾ ਰਾਜ ਕਰਨਾ ਜਦੋਂ ਰਾਜ ਕਰਨ ਦੀ ਲਾਲਸਾ ਪੈਦਾ ਹੋ ਗਈ ਤਾਂ ਸਾਰੇ ਹੀ ਕੁਛ ਛੁੱਟ ਗਏ ਧਰਮ ਨੀਤੀ ਤਾਂ ਖਤਮ ਹੋ ਗਈ ਫਿਰ ਰਾਜਨੀਤੀ ਜਿਹੜੀ ਇਕੱਲੀ ਰਾਜਨੀਤੀ ਹੈ ਨਾ ਇੱਥੇ ਧਰਮ ਨੀਤੀ ਪ੍ਰਧਾਨ ਹੈ ਰਾਜਨੀਤੀ ਔਰ ਯੁੱਧ ਨੀਤੀ ਉਹਦੀ ਸਹਾਇਕ ਨੀਤੀ ਹੈ
ਧਰਮ ਨੀਤੀ ਦੀ
ਉਹ ਧਰਮ ਨੀਤੀ ਕਾਮਯਾਬ ਹੈ ਜਿਹੜੀ ਰਾਜਨੀਤੀ ਔਰ ਯੁੱਧ ਨੀਤੀ ਦੋਵੇਂ ਉਹਦੇ ਮਦਦ ਕਰਦੀਆਂ ਨੇ ਉਹਦੇ ਅਨੁਸਾਰ ਚੱਲਦੀਆਂ ਨੇ
ਧਰਮ ਨੀਤੀ ਅਨੁਸਾਰ
ਹਾਂ ਇੱਥੇ ਰਾਜਨੀਤੀ ਅਨੁਸਾਰ ਧਰਮ ਨੀਤੀ ਔਰ ਯੁੱਧ ਨੀਤੀ ਚੱਲਦੀ ਹੈ ਇਹਦਾ ਤਾਂ ਵਿਹਲੇ ਨਹੀਂ ਆਪਸ ਵਿੱਚ ਜੇ ਮੈਂ ਇੱਕ ਕਿਤਾਬ ਲਿਖਦਾ ਨਾ 500-300 ਪੰਨੇ ਦੀ ਬੰਬ ਚੱਲ ਜੂਗਾ ਇਹਨਾਂ ਦੇ ਅਕਾਲੀਆਂ ਦੇ ਕਿਹਦਾ ਦਿਮਾਗ ਐਡਾ ਮੈਨੂੰ ਪਤਾ ਜਿੰਨੇ ਜੋ ਕਿ ਹੈਗੇ ਨੇ ਸਾਰੇ ਜਿਹੜੇ ਰਾਈਟਰ ਨੇ ਇਹ ਯੁੱਧ ਨੀਤੀ ਧਰਮ ਨੀਤੀ ਵਾਲੇ ਆ ਜਿਹੜੇ ਲਿਖਾਰੀ ਆਉਂਦੇ ਨੇ ਅਖਬਾਰਾਂ 'ਚ ਮੈਂ ਵੀ ਤਾਂ ਪੜ੍ਹਦਾ ਹੀ ਹਾਂ ਰੋਜ਼ ਕਿੰਨਾ ਕੁ ਇਹਨਾਂ ਦਾ ਲੈਵਲ ਹੈ ਕਿਉਂਕਿ ਇਹਨਾਂ ਦਾ ਖਿੜਕੀਓ ਨਹੀਂ ਖੁੱਲ੍ਹੀ ਹੋਈ ਉਹ ਖਿੜਕੀ ਨਹੀਂ ਖੁੱਲ੍ਹੀ ਹੋਈ ਬੁੱਧੀ ਵਾਲੀ ਇਹਨਾਂ ਦੀ ਇਹ ਸਿਰਫ ਪੜ੍ਹਦੇ ਨੇ ਉਹਨਾਂ ਲੋਕਾਂ ਨੂੰ ਪੜ੍ਹਦੇ ਨੇ ਜਿਹੜੇ ਰਾਜਨੀਤੀ 'ਚ ਕਾਮਯਾਬ ਹੋਏ ਨੇ ਧਰਮ ਨੀਤੀ ਤਾਂ ਉਹਨੇ ਪਾਇਓ ਨਹੀਂ ਯੁੱਧ ਨੀਤੀ ਧਰਮ ਨੀਤੀ ਰਾਜਨੀਤੀ ਇਹ ਤਿੰਨ ਤਿੰਨ ਅਲੱਗ ਅਲੱਗ ਵਿਸ਼ੇ ਨੇ ਇਹਨਾਂ ਦੇ ਆਮ ਰਾਈਟਰ ਦੇ ਅਲੱਗ ਅਲੱਗ ਵਿਸ਼ੇ ਨੇ ਜਿਹੜਾ ਯੁੱਧ ਨੀਤੀ ਦਾ ਮਾਹਰ ਹੈ ਉਹਦੇ ਕੋਲ ਰਾਜਨੀਤੀ ਨਹੀਂ ਹੁੰਦੀ ਜਿਹੜਾ ਰਾਜਨੀਤੀ ਦਾ ਮਾਹਰ ਉਹਦੇ ਕੋਲ ਯੁੱਧ ਨੀਤੀ ਨਹੀਂ ਹੁੰਦੀ ਯੁੱਧ ਨੀਤੀ ਹੋਊਗੀ ਫੌਜਾਂ ਦੇ ਜਰਨੈਲ ਵਿਸ਼ਾ ਅੱਡ ਹੈ ਠੀਕ ਹੈ
ਨੀ
ਹਾਂ ਇੱਥੇ ਤਿੰਨੇ ਇਕੱਠੀਆਂ ਚਾਹੀਦੀਆਂ ਨੇ ਤਿੰਨ ਇਕੱਠੀਆਂ ਉਹਦੇ ਕੋਲ ਹੁੰਦੀਆਂ ਨੇ ਜਿਹਦੇ ਕੋਲ ਧਰਮ ਨੀਤੀ ਹੋਵੇ ਸਹਾਇਕ ਇਹ ਤਾਂ ਉਹਦੇ ਵਿੱਚ ਆ ਗਈਆਂ ਜਾਂ ਕਹਿੰਦੇ ਹੇ ਪੁੱਤਰੀ ਤੂੰ ਕਾਲਕਾ ਹੋ ਮੁਜਮੇ ਲੀਨ ਕਾਲਕਾ ਯੁੱਧ ਕਰਨ ਵਾਲੀ ਸ਼ਕਤੀ ਹੈ
ਉਹ ਲੀਨ ਉਹੀ ਹੈ ਉਸ ਟਾਈਮ
ਯੁੱਧ ਕਰਨ ਵਾਲੀ ਸ਼ਕਤੀ ਹੈ
ਕਾਲਕਾ
ਕਾਲ ਕਾਲ ਯੁੱਧ ਵਿੱਚ ਕਾਲ ਹੈ ਹੁੰਦਾ ਯੁੱਧ ਵਿੱਚ ਹੋਰ ਕੀ ਹੁੰਦਾ ਕਾਲ ਉਹ ਕਹਿੰਦੀ ਮੈਨੂੰ ਹੁਕਮ ਦੇ ਕਹਿੰਦੀ ਨਹੀਂ ਤੈਨੂੰ ਹੁਕਮ ਦੇਣ ਬੈਠ ਤੂੰ ਤੂੰ ਮੇਰੇ 'ਚ ਲੀਨ ਹੋ ਜਾ ਇਹ ਫੈਸਲਾ ਮੈਂ ਕਰੂੰ ਕੱਲ੍ਹ ਕੀ ਕਰਨਾ ਚੰਡੀ ਕਰੂਗੀ ਫੈਸਲਾ ਇਹ ਵਿਵੇਕ ਬੁੱਧੀ ਕਰੂਗੀ ਤੂੰ ਤਾਂ ਬਾਹਰ ਨੂੰ ਜਾਣਦੀ ਜਿਹੜਾ ਮੂਹਰੇ ਆ ਗਿਆ ਵੜ ਲਓ ਬਸ ਜਿਵੇਂ ਅੱਤਵਾਦੀ ਆਪਣੇ ਮੁੰਡੇ ਤੇ ਬਈ ਅੜਾ ਦਿਓ ਬਸ ਜਿਹੜਾ ਸਾਡਾ ਗੁਰੂ ਕਹਿੰਦਾ ਅੜਾ ਦਿਓ ਯੁੱਧ ਨੀਤੀ ਹੈਗੀ ਨੀਤੀ ਤਾਂ ਹੈ ਨੀ ਯੁੱਧ ਵੀ ਜੇ ਕਰਨਾ ਤਾਂ ਨੀਤੀ ਚਾਹੀਦੀ ਹੈ ਨੀਤੀ ਤਾਂ ਖਾਲੀ ਨੀਤੀ ਤਾਂ ਸੀ ਯੁੱਧ ਕਰਨ ਦੀ ਸ਼ਮਤਾ ਸੀ ਨੀਤੀ ਨਹੀਂ